तन तीरेन प्यारे हम संतन की शरणा, संत हमारी ओट सताणी, संत हमारा गहना, हम संतन स्यों बन आई, पूर बलिया पाई, एहो मन तेरा पाई, संतन स्यों मेरी लेवा देवी, संतन स्यों जो फाट्यो सगलो लेखन, महा आनंद भय सुख पायन, संतन के पर साते कहो नानक हर स्यों मन मान्यान, रंग रते बिस्मा दे माया मोह परम भव काटन, संत शरण जो आवे यह मनोरथ कर आराधे, सो संतन ते पावे बाणी, गुरु गुरु है बाणी, विच बाणी अमृत सारे, गुर बाणी कह सेवक जन माने, प्रतख गुरु ने सतारे, गुरबाणी कह सेवक जन माने, प्रतख गुरु ने सतारे। परम सत्कार योग गुरु ग्रंथ साहब के चरणों में जुड़ मिल बैठे सरबत माई भाई सतसंगी जनों, सतगुरु की बख्शी हुई फतेह की सांझ पाओ ते बुलाओ सारे। वाहिगुरु जी का खालसा, वाहिगुरु जी की फतेह। महापुरखां की याद भी जुड़ मिल के बैठ के धन गुरु ग्रंथ साहब गरीब बनवाई की निकी गोर का आनंद मानन वाले गुरु सवारियो कीर्तन का आनंद माण रहे सन, पंथ के महान कीर्तनिए गुरमुख प्यारे भाई सौ भाई हरजिंदर सिंह जी श्रीनगर वाले कीर्तन द्वारा निहाल करके गए ने। मैं ये भी बेनती करा गुरु कलगीधर की चलाई हुई ये दमदमी टकसाल है जिस दे पहले जथेदार बाबा दीप सिंह साहब जी सतगुरां ने हाथी थापिया। दो टकसाल कलगीधर ने चलाईया, सिख बाबा मनी सिंह साहब वाली अमृतसर वाली टकसाल, एक दमदमा साहब की बाबा दीप सिंह साहब की टकसाल है जो हुण तक चल रही है ते ब्रह्म विद्या पढ़ा रही है। और बचपन के दिनों में दमदमी टकसाल जी जिथे मैं विद्या पढ़ता साई सौ भाई हरजिंदर सिंह जी भी दमदमी टकसाल कीर्तन विद्यालय में उस स्थान से महापुरखों के कोल कीर्तन सिख रहे सन। ये दमदमी टकसाल के बूटे लाए हुए ने जी कलगीधर सतगुरु की यह वरोसाई चलाई हुई टकसाल है। इन्हों का नगर भी परे लग गई है मैते दे। और उस वेले महापुरख संत बाबा करतार सिंह जी मेरे ताया जी सारे बचपन च उन्होंने महापुरखों की संगत में रह के विद्या पढ़न का सुभाग बनया है। वो दमदमी टकसाल के तेरहवें जथेदार सने, चौदहवें संत बाबा जरनैल सिंह जी खालसा पिंडरां वाले, और उन्हां तो बाद संत बाबा ठाकुर सिंह साहब जी ने सेवा मेरे जुम्मे लाई। कलगीधर सतगुरु की रहमत बख्शाई का सदका जिथे जिथे संगतां याद करदियां ने गुरमत प्रचार करन वास्ते दमदमी टकसाल ਤੁਹਾਡੇ ਜੈਸੇ ਗੁਰਸਿੱਖਾਂ ਦੇ ਦਰਸ਼ਨ ਦੀਦਾਰ ਚਰਨ ਝਾੜਨੇ, ਸੇਵਾ ਕਰਨੀ ਇਹ ਸਾਡਾ ਫਰਜ਼ ਹੈ। ਔਰ ਤੁਹਾਡੇ ਗੁਰਸਿੱਖਾਂ ਦੇ ਦਰਸ਼ਨ ਦੀਦਾਰ ਹੋ ਰਹੇ ਹਨ। ਮਹਾਂਪੁਰਖਾਂ ਦੀ ਯਾਦ ਵਿੱਚ ਸੰਤ ਬਾਬਾ ਥਹਿਰੀਆ ਸਿੰਘ ਜੀ, ਸੰਤ ਬਾਬਾ ਆਨੰਦ ਸਿੰਘ ਸਾਹਿਬ ਜੀ, ਜਿਨ੍ਹਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਹੁੰਦਿਆਂ ਹੋਇਆਂ ਤੁਸੀਂ ਸਾਰੀਆਂ ਸੰਗਤਾਂ ਨੇ ਪ੍ਰਬੰਧਕ ਵੀਰਾਂ ਨੂੰ ਸਹਿਯੋਗ ਦਿੰਦਿਆਂ ਹੋਇਆਂ ਇਹ ਮਹਾਨ ਗੁਰਮਤਿ ਸਮਾਗਮ ਗੁਰੂ ਕੀ ਕਿਰਪਾ ਨਾਲ ਕੀਰਤਨ ਦੇ ਕਥਾ ਦੇ ਪ੍ਰਵਾਹ ਚਲਾਏ ਜਾ ਰਹੇ ਹਨ। ਜਿੱਥੇ ਰੱਬ ਦਾ ਪਿਆਰਾ ਕੋਈ ਸਾਧੂ ਬੈਠਦਾ ਹੈ, ਸਤਿਗੁਰੂ ਦੇ ਬਚਨ ਨੇ ਜਿੱਥੇ ਬੈਸਨ ਸਾਧ ਜਾਣੈ ਸੋ ਥਾਨ ਸੋਹੰਦੈ, ਕੋਈ ਸੇਵਨ ਸਮਰਥੇ ਆਪਣਾ ਬਿਨਸੈ ਸਭ ਮੰਗਦਾ। ਜਿੱਥੇ ਰੱਬ ਦੇ ਪਿਆਰੇ ਸਾਧੂ ਬੈਠ ਕੇ ਤਪ ਕਰਦੇ ਨੇ, ਆਪ ਜੁੜੇ ਹੋਏ ਤੇ ਹੋਰਨਾਂ ਨੂੰ ਜੋੜਨ ਦਾ ਕੰਮ ਕਰਦੇ ਹਨ। ਆਪ ਤਰੇ ਤਾਰੇਨ ਸਰੇਠ, ਆਪ ਤਰੇ ਹੁੰਦੇ ਨੇ ਰੱਬ ਦੇ ਪਿਆਰੇ ਤੇ ਹੋਰਨਾਂ ਨੂੰ ਵੀ, ਜਿਹੜਾ ਉਹਨਾਂ ਦੀ ਸੰਗਤ ਕਰਦਾ ਉਹਦਾ ਵੀ ਭਲਾ ਕਰਦੇ ਨੇ, ਉਸ ਤੇ ਵੀ ਪਰਿਉਪਕਾਰ ਕਰਦੇ ਹਨ। ਐਸੇ ਪਿਆਰੇ ਮਹਾਂਪੁਰਖ ਰੱਬ ਦੇ ਪਿਆਰੇ ਸਾਧੂ ਜਾਣੈ ਭਾਗਾਂ ਵਾਲੇ ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਕੇ, ਸਾਧੂ ਰੱਬ ਦੇ ਪਿਆਰਿਆਂ ਦੀ ਯਾਦ ਵਿੱਚ ਜੁੜ ਕੇ ਇਹ ਮਹਾਨ ਕੀਰਤਨ ਦਰਬਾਰ ਕਥਾ ਦਰਬਾਰ ਸਜਾਏ ਹਨ। ਤੁਹਾਨੂੰ ਯਾਦ ਹੋਵੇਗਾ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਜਿੱਥੇ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਹੋਇਆ। ਕਦੇ ਗੁਰੂ ਨਾਨਕ ਮਹਾਰਾਜ ਨੇ ਵੀ ਉੱਥੇ ਚਰਨ ਪਾਏ ਸਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉਸ ਥਾਂ ਤੇ ਗਏ, ਕਈ ਨਾਵਾਂ ਨਾਲ ਉਸ ਸ਼ਹਿਰ ਦਾ ਨਾਮ ਲਿਆ ਜਾਂਦਾ ਹੈ, ਅੱਜ ਉਹ ਪਟਨਾ ਸਾਹਿਬ ਹੈ। ਜਦੋਂ ਗੁਰੂ ਨਾਨਕ ਸਾਹਿਬ ਗਏ, ਪਾਟਲੀ ਪੁੱਤਰ ਵੀ ਉਸਨੂੰ ਕਿਹਾ ਜਾਂਦਾ ਸੀ, ਹੋਰ ਵੀ ਬੇਅੰਤ ਨਾਮ ਨੇ ਉਸ ਸ਼ਹਿਰ ਦੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਗਰੀਬ ਨਿਵਾਜ ਉੱਥੇ ਗਏ, ਉੱਥੇ ਇੱਕ 300 ਸਾਲ ਦਾ ਪੁਰਾਣਾ ਬਜ਼ੁਰਗ ਬੈਠਾ ਹੋਇਆ, ਹਲਵਾਈ ਦਾ ਕੰਮ ਕਰਦਾ, ਹਲਵਾਈ ਦਾ ਧਰਮ ਦੀ ਕਿਰਤ ਵਿੱਚੋਂ ਛੋਲੇ ਪੂਰੀਆਂ ਤਿਆਰ ਕਰਦਾ, ਲੋਕਾਂ ਨੂੰ ਦਿੰਦਾ, ਜਿਹੜੇ ਪੈਸੇ ਬਚ ਜਾਂਦੇ ਨੇ ਉਹਦੀਆਂ ਵੀ ਛੋਲੇ ਪੂਰੀਆਂ ਕੱਢ ਕੇ ਆਏ ਹੋਏ ਲੋਕਾਂ ਨੂੰ, ਲੋੜਵੰਦਾਂ ਨੂੰ ਛਕਾ ਦਿੰਦਾ। ਬੜੇ ਬੜੇ ਧਰਮ ਗ੍ਰੰਥ ਪੜ੍ਹੇ, ਵਿੱਦਿਆ ਵੀ ਬੜੀ ਲੰਮੀ ਉਮਰ ਸੀ, ਵਿੱਦਿਆ ਵੀ ਬੜੀ ਪੜ੍ਹੀ, ਸ਼ਾਸਤਰ ਪੜ੍ਹੇ, ਵੇਦ ਪੜ੍ਹੇ, ਹੋਰ ਗ੍ਰੰਥ ਪੜ੍ਹੇ। ਇਸ ਗੱਲ ਦਾ ਵੀ ਗਿਆਨ ਮਨ ਵਿੱਚ ਆਇਆ ਕਿ ਅਕਾਲ ਪੁਰਖ ਦਾ ਸਰੂਪ ਸਤਿਗੁਰੂ ਕਦੇ ਮੈਨੂੰ ਜ਼ਰੂਰ ਦਰਸ਼ਨ ਦੇਣਗੇ। ਧੰਨ ਗੁਰੂ ਨਾਨਕ ਸਾਹਿਬ ਗਰੀਬ ਬਨਵਾਜ ਉੱਥੇ ਜਾ ਪਹੁੰਚੇ। ਜਦ ਉਹ ਸਾਧੂ ਦੇ ਨਾਲ ਮੁਲਾਕਾਤ ਹੋਈ, ਪੁੱਛਿਆ, ਸਤਿਗੁਰਾਂ ਨੇ ਬੇਨਤੀ ਕੀਤੀ, ਮਹਾਰਾਜ ਮੇਰੀ 300 ਸਾਲ ਦੀ ਉਮਰ ਹੋ ਚੁੱਕੀ ਹੈ, ਮੈਂ ਉਡੀਕਦਾ ਸਾਂ ਵੀ ਕਦੋਂ ਸਤਿਗੁਰੂ ਤੁਹਾਡੇ ਦਰਸ਼ਨ ਦੀਦਾਰ ਹੋਣ, ਮੇਰੀ ਕਲਿਆਣ ਹੋ ਜਾਵੇ, ਮੈਂ ਮੁਕਤ ਹੋ ਸਕਾਂ। ਤੁਹਾਡੇ ਦਰਸ਼ਨਾਂ ਦੀ ਮਨ ਚ ਵੱਡੀ ਭਾਰੀ ਤਾਂਗ ਲੱਗੀ ਹੋਈ ਸੀ। ਸਤਿਗੁਰੂ ਗਰੀਬ ਨਿਵਾਜ ਕਹਿਣਗੇ, ਸੰਤ ਜੀ ਅਜੇ ਤੁਹਾਡਾ ਸਮਾਂ ਨਹੀਂ ਆਇਆ, ਅਜੇ ਤੁਹਾਡੀ ਮੁਕਤੀ ਨਹੀਂ, ਨਾਵੇਂ ਜਾਮੇ ਵਿੱਚ ਆਵਾਂਗੇ ਤੇ ਫਿਰ ਤੁਹਾਨੂੰ ਮੁਕਤੀ ਦੇਵਾਂਗੇ, ਉਹਨਾਂ ਚਿਰ ਨਹੀਂ। ਸੱਚੇ ਪਾਤਸ਼ਾਹ ਮੇਰਾ ਇੱਕ ਨਿਯਮ ਬਣਾਇਆ ਹੋਇਆ, ਉਮਰ ਵਡੇਰੀ ਹੋ ਗਈ ਹੈ, ਮੈਂ ਜ਼ਿੰਦਗੀ 'ਚ ਇੱਕ ਨਿਯਮ ਬਣਾਇਆ ਹੋਇਆ ਵੀ ਅੰਮ੍ਰਿਤ ਵੇਲੇ ਸਵਾ ਪੈਰ ਦੇ ਤੜਕੇ 1:30 ਵਜੇ ਮੈਂ ਉੱਠ ਬੈਠਦਾ, 2 ਵਜੇ ਨੂੰ ਮੈਂ ਗੰਗਾ ਵਿੱਚ ਜਾ ਕੇ ਇਸ਼ਨਾਨ ਕਰਦਾ ਹਾਂ। ਮੇਰੇ ਲੰਮੇ ਸਮੇਂ ਤੋਂ ਜ਼ਿੰਦਗੀ ਵਿੱਚ ਇਹ ਮੇਰਾ ਨਿਯਮ ਰਿਹਾ, ਇਹ ਆ ਮੇਰਾ ਅਸੂਲ ਹੈ, ਮੈਂ ਗੰਗਾ ਵਿੱਚ ਜਾ ਕੇ ਘਾਟ 'ਤੇ ਜਾ ਕੇ ਇਸ਼ਨਾਨ ਰੋਜ਼ਾਨਾ ਅੱਧੀ ਰਾਤ ਨੂੰ ਕਰਦਾ, ਫਿਰ ਪਾਓ ਭਗਤੀ ਕਰਦਾ ਹਾਂ। ਉਮਰ ਵਡੇਰੀ ਹੋ ਗਈ ਹੈ, 300 ਸਾਲ ਅੱਗੇ ਬੀਤ ਗਿਆ ਹੈ, ਤੁਸੀਂ ਕਹਿੰਦੇ ਨਾਵੇਂ ਜਾਮੇ 'ਚ ਤੇਰੀ ਕਲਿਆਣ ਕਰਾਂਗੇ, ਪਾਤਸ਼ਾਹ ਮੇਰੇ ਜ਼ਿੰਦਗੀ ਦਾ ਕਿਤੇ ਨਿਯਮ ਟੁੱਟ ਨਾ ਜਾਵੇ। ਸਤਿਗੁਰੂ ਕਹਿਣਗੇ, ਸਾਧੂ ਰੱਬ ਦੇ ਪਿਆਰੇ ਸੰਤ ਜੀ, ਭਗਤੀ ਕਰਨ ਵਾਲਾ ਸੀ ਉਹ ਲੋਕ ਭਗਤ ਜੀ ਕਿਹਾ ਕਰਦੇ ਉਹਦਾ ਨਾਮ ਸੀ ਜੈਤ ਰਾਮ ਭਗਤ ਜੈਤ ਰਾਮ ਹੈ ਸਤਿਗੁਰੂ ਕਹਿੰਦੇ ਭਗਤ ਜੈਤ ਰਾਮ ਜੀ ਤੁਹਾਨੂੰ ਵੀ ਅਜੇ ਗੰਗਾ ਦੇ ਇਸ਼ਨਾਨ ਦੀ ਜ਼ਰੂਰਤ ਹੈ ਤੁਹਾਡੀ ਇੰਨੀ ਲੰਮੀ ਉਮਰ ਬੰਦਗੀ ਕਰਨ ਵਾਲੇ ਪਰਮੇਸ਼ਰ ਦੀ ਯਾਦ ਵਿੱਚ ਜੁੜਨ ਵਾਲੇ ਸਾਧੂ ਤੇ ਤੁਹਾਨੂੰ ਗੰਗਾ ਦੇ ਇਸ਼ਨਾਨ ਦੀ ਕੋਈ ਜ਼ਰੂਰਤ ਹੈ ਹੁਣ ਤੁਹਾਨੂੰ ਗੰਗਾ ਦੀ ਜ਼ਰੂਰਤ ਨਹੀਂ ਹੁਣ ਤਾਂ ਗੰਗਾ ਨੂੰ ਤੁਹਾਡੇ ਸਾਧੂਆਂ ਦੀ ਜ਼ਰੂਰਤ ਹੈ ਹੁਣ ਗੰਗਾ ਨੂੰ ਤਾਂ ਤੁਹਾਡੇ ਵਰਗੇ ਸੰਤਾਂ ਦੀ ਜ਼ਰੂਰਤ ਹੈ ਤੀਰਥਾਂ ਤੇ ਜਾ ਕੇ ਪਾਪ ਲਾਉਣ ਜਾਈਦਾ ਪਰ ਕਦੇ ਨਾ ਕਦੇ ਉਹ ਤੀਰਥਾਂ ਨੂੰ ਵੀ ਪਾਪ ਲਾਉਣ ਵਾਸਤੇ ਗਾਂ ਸੰਤਾਂ ਦੀ ਧੂੜੀ ਲੱਭਣੀ ਪੈਂਦੀ ਹੈ ਘਰ ਵਿੱਚ ਆਪਾਂ ਰੱਖੇ ਹੁੰਦੇ ਨੇ ਬੀਬੀਆਂ ਨੇ ਰਸੋਈ ਵਿੱਚ ਤੌਲੀਏ ਰੱਖੇ ਹੁੰਦੇ ਨੇ ਬਰਤਨ ਸਾਫ਼ ਕਰਨ ਵਾਸਤੇ ਉਹ ਹੁੰਦੇ ਨੇ ਭਾਂਡਿਆਂ ਦੀ ਸਫਾਈ ਵਾਸਤੇ ਤੌਲੀਏ ਜਾਂ ਹੋਰ ਕੋਈ ਕੱਪੜਾ ਹੈ ਪਰ ਕਦੇ ਨਾ ਕਦੇ ਉਹ ਤੌਲੀਏ ਵੀ ਧੋਣ ਵਾਲੇ ਹੋ ਜਾਂਦੇ ਨੇ ਜਿਹੜੇ ਭਾਂਡਿਆਂ ਦੀ ਸਫਾਈ ਕਰਦੇ ਨੇ ਫਿਰ ਉਹਨਾਂ ਦੀ ਸਫਾਈ ਵੀ ਜ਼ਰੂਰ ਕਰਨੀ ਪੈਂਦੀ ਹੈ ਇਸ਼ਨਾਨ ਕਰਕੇ ਪਿੰਡੇ ਦੀ ਸਫਾਈ ਕਰਨ ਵਾਸਤੇ ਕੱਪੜਾ ਰੱਖਿਆ ਤੌਲੀਆ ਤੇ ਜੇ ਚੌਥੇ ਦਿਨ ਉਹ ਤੌਲੀਆ ਕਹਿੰਦਾ ਵੀ ਹੁਣ ਮੈਨੂੰ ਵੀ ਸਾਫ਼ ਕਰੋ ਤੀਰਥਾਂ ਤੇ ਲੋਕ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ ਸਤਿਗੁਰੂ ਕਹਿਣਗੇ ਤੁਹਾਡੇ ਵਰਗੇ ਮਹਾਂਪੁਰਖਾਂ ਨੂੰ ਤਾਂ ਤੀਰਥ ਵੀ ਲੱਭਦੇ ਫਿਰਦੇ ਨੇ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਨ ਗੰਗਾ ਜਮਨਾ ਸਰਸਤੀ ਤੇ ਕਰ ਹੈ ਉੱਦਮ ਧੂਰ ਸਾਧੂ ਕੀ ਤਾਈ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਇਹ ਸਾਧੂ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਮਹਾਂਪੁਰਖ ਜਿਨ੍ਹਾਂ ਦੀਆਂ ਯਾਦਾਂ ਮਨਾ ਰਹੇ ਹੋ ਉਹਨਾਂ ਦੀ ਚਰਨ ਧੂੜੀ ਨੂੰ ਗੰਗਾ ਜਮਨਾ ਸਰਸਤੀ ਵੀ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਤਰਸਦੀ ਹੈ ਤਾਂ ਕਿ ਜਿਹੜੇ ਲੋਕਾਂ ਦੇ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਜਿਹੜੇ ਲੋਕਾਂ ਦੇ ਕੀਤੇ ਹੋਏ ਪਾਪ ਸਾਡੇ ਵਿੱਚ ਗੰਗਾ ਕਹਿੰਦੇ ਲਾਹ ਜਾਂਦੇ ਨੇ ਤੀਰਥਾਂ ਵਿੱਚ ਲਾਉਂਦੇ ਨੇ ਉਹ ਤੀਰਥ ਕਹਿੰਦੇ ਨੇ ਵੀ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਜਿਹੜੀ ਸਾਨੂੰ ਲੱਗੀ ਹੋਈ ਮੈਲ ਹੈ ਸਾਧੂਆਂ ਦੀ ਧੂੜੀ ਹੁਣ ਸਾਡੀ ਉਤਾਰੇਗੀ ਔਰ ਸਤਿਗੁਰੂ ਕਹਿਣਗੇ ਤੁਹਾਨੂੰ ਹੁਣ ਜੈਤ ਰਾਮ ਜੀ ਗੰਗਾ ਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਹੁਣ ਤਾਂ ਗੰਗਾ ਖੁਦ ਚੱਲ ਕੇ ਤੁਹਾਡਾ ਇਸ਼ਨਾਨ ਕਰਵਾਇਆ ਕਰੇਗੀ ਅੱਜ ਤੋਂ ਤੁਹਾਨੂੰ ਹੁਣ ਗੰਗਾ ਵਿੱਚ ਜਾਣ ਦੀ ਕੋਈ ਜ਼ਰੂਰਤ ਨਹੀਂ ਸਤਿਗੁਰੂ ਦੇ ਬਚਨ ਮੰਨੇ ਰਾਤ ਸਤਿਗੁਰੂ ਉੱਥੇ ਠਹਿਰੇ ਹੋਏ ਭਗਤ ਜੈਤ ਰਾਮ ਦੇ ਪਾਸ ਹੈ ਨਿਯਤ ਸਮੇਂ ਤੇ ਰਾਤ ਦਾ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਉੱਠ ਕੇ ਬੈਠ ਗਏ ਮਹਾਰਾਜ ਮੇਰਾ ਇਸ਼ਨਾਨ ਦਾ ਸਮਾਂ ਹੋ ਗਿਆ ਸਤਿਗੁਰੂ ਕਹਿਣਗੇ ਕੋਈ ਗੱਲ ਨਹੀਂ ਕੱਪੜੇ ਉਤਾਰ ਕੇ ਵਿਹੜੇ ਵਿੱਚ ਟੋਏ ਵਿੱਚ ਬੈਠ ਜਾਓ ਜਦ ਉਹ ਭਗਤ ਜੈਤ ਰਾਮ ਜੀ ਬੈਠੇ ਗਾਂ ਆਈ ਗੰਗਾ ਦਾ ਰੂਪ ਤਾਰਿਆ ਹੋਇਆ ਗਊ ਨੇ ਉਹਨੇ ਮੁੱਖ ਵਿੱਚੋਂ ਜਲ ਕੱਢਿਆ ਭਗਤ ਜੈਤ ਰਾਮ ਦਾ ਇਸ਼ਨਾਨ ਕਰਵਾਇਆ ਤੇ ਨਾਵੇਂ ਪਾਤਸ਼ਾਹ ਤੱਕ ਰੋਜ਼ਾਨਾ ਗੰਗਾ ਕੇ ਇਸ਼ਨਾਨ ਉਸ ਮਹਾਂਪੁਰਖ ਦਾ ਕਰਾਉਂਦੇ ਰਹੇ ਨਾਵੇਂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਕੇ ਮੁਕਤੀ ਨੂੰ ਪ੍ਰਾਪਤ ਹੋਏ ਭਗਤ ਜੈਤ ਰਾਮ ਜੀ ਪਟਨਾ ਸਾਹਿਬ ਦਾ ਪਹਿਲਾ ਗੁਰਦੁਆਰਾ ਅਸਥਾਨ ਅੱਜ ਵੀ ਉਹ ਗੁਰੂ ਅਸਥਾਨ ਬਣਿਆ ਹੋਇਆ ਜਿਹਨੂੰ ਅਸੀਂ ਗੁਰਦੁਆਰਾ ਗਊ ਘਾਟ ਕਹਿੰਦੇ ਹਾਂ ਗਾਏ ਘਾਟ ਵੀ ਕਹਿੰਦੇ ਹਾਂ ਗਊ ਘਾਟ ਦਾ ਬਣਿਆ ਹੋਇਆ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਸਾਧੂ ਭਗਤ ਜੈਤ ਰਾਮ ਦਾ ਇਸ਼ਨਾਨ ਕਈ ਵਰੇ ਗੰਗਾ ਗਊ ਦਾ ਰੂਪ ਧਾਰਨ ਕਰਕੇ ਇਸ਼ਨਾਨ ਕਰਾਉਂਦੇ ਰਹੇ ਐਸਾ ਖਾਲਸਾ ਜੀ ਮਹਾਂਪੁਰਖ ਰੱਬ ਦੇ ਪਿਆਰ ਦੀ ਇਹ ਚਰਨ ਧੂੜੀ ਦਾ ਇਸ਼ਨਾਨ ਸਭ ਤੋਂ ਉੱਤਮ ਹੈ ਸਿੱਖਾਂ ਨੇ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕਰਕੇ ਪੁੱਛਿਆ ਸੀ ਵੀ ਸਤਿਗੁਰੂ ਜੀ ਅਸੀਂ ਪੁਰਬ ਦਾ ਇਸ਼ਨਾਨ ਕਿੱਥੇ ਕਿਸ ਤੀਰਥ ਤੇ ਜਾ ਕੇ ਕਰਿਆ ਕਰੀਏ ਸਤਿਗੁਰੂ ਨੇ ਹੁਕਮ ਕੀਤਾ ਸੀ ਖਾਲਸਾ ਜੀ ਜਿਹੜਾ ਮਹੀਨਾ ਚੱਲ ਰਿਹਾ ਹੈ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ ਗੁਰਸਿੱਖਾਂ ਦੀ ਚਰਨ ਧੂੜੀ ਦਾ ਇਸ਼ਨਾਨ ਹੈ ਧੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈ ਸਹਿ ਨਾਲੇ ਐਸੇ ਗੁਰਸਿੱਖਾਂ ਦੀ ਧੂੜ ਹੈ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀਗਤ ਪਾਹੇ ਐਸੇ ਗੁਰੂ ਕੇ ਪਿਆਰੇ ਮਹਾਂਪੁਰਖਾਂ ਦੀ ਚਰਨ ਧੂੜ ਹੈ ਸਤਿਗੁਰੂ ਅਰਜਨ ਸਾਹਿਬ ਗਰੀਬ ਨਵਾਜ਼ ਦੇ ਪਵਿੱਤਰ ਬਚਨ ਨੇ कोई महापुरख होवे किसे देश दा होवे किसे इलाके दा होवे सतगुरु ने कोई विदकरा नहीं रहन दिता है। पहले स्वरूप तो लैके दसों पातशाह महाराज के बचन भी पढ़ते हैं, मानस की जात सबा एक है पहचान वण, कोई परम भुलेखा कोई जातिवार सतगुरु ने नहीं रहन दिता है। जब गुरु नानक संगतां नूं तारन वास्ते उदासियां जी नूं असीं कहिंदे हां, सतगुरु तुरे ने कि वह सिखां नूं सिख्या देण वास्ते तुरे, असीं सिख तां उदों है ही कोई नहीं सी, सिख नहीं सी उदों है जब गुरु नानक ने उदासियां तारियां, उर तां गिणती दा सिख भाई भगीरथ और भाई गुरु के सिख जिहड़े सतगुरां कोल रहिंदे सी उही सिख सी, किते गुरु नानक तारन गए उत्थे किहड़े सिख सी। सारी मनुखता उपदेश है ते जदों गुरु नानक गुरु जान के मनण दा टाइम आया उदों मुसलमान राय बुलार सब तो वड्डा गुरु नानक दा सिख बनया है। जिन्नी संपत्ति सी ना ननकाणा साहब दी उहदी जमीन जिन्नी जायदाद वो सारी दी सारी गुरु नानक दे नां ते लवा सी, सारी जमीन है सारी जमीन जायदाद गुरु नानक दे नां ते लाई राय बुलार ने। जब दसों पातशाह ने पटना साहब अवतार तारिया अंबाले लागे का डसके पिंड का रहने वाला साधु रब का प्यारा पीर मुसलमान है, ओ खालसा जी पटियाले तो भेवे न जाइए रस्ते आंदा कुड़हान है बिरद वस्ता है ते पीर भीखन शाह कुड़हाम रहिंदा है ते रोज पांच नवाजा का तारनी मर्यादा धर्म का असूल है, पांच नवाजा है वो रोज पछों मूह करके पांच नवाजा गुजारदा है। अज जो गुरु गोबिंद सिंह साहब जी का अवतार होया ब्रह्म ज्ञानी महापुरख भावें किसी जात किसी धर्म का होवे होवे रब का प्यारा है, अज अमृत तड़के ही उठिया नवाज के समय तो पहले ही उठ के पीर भीखन शाह मथे पूर्व नूं टेकदा पूर्व नूं, चेलिया ने उठ के वेख्या भी पीर जी नूं पता नहीं की होया ना अजे कोई नवाज का टाइम है नाले नवाज पढ़न वास्ते तो पछों मूंह करीदा है, ये चढ़दे नूं कीती बैठे ने नाले इधर मत्थे टेकदे ने उल्ट मर्यादा है। उन्होंने पूछया पीर जी की कारण क्यों दिमाग चक्कर खा गया, की कारण है हुण तक सानू सिख्या दित्ती भी खुदा का घर पछों विच है, मक्का तो पछों की दिशा में है तो मक्के वाल मूंह करके नवाज पढ़ी दी है, तुसी पूर्व देश मूंह करके मत्थे टेक रहे हो सजदे कर रहे हो, कोई दिमाग चक्कर खा गया बिरद वस्था है, कोई कारण की वजह है। ठीकन शाह ने आख्या मेरा दिमाग नहीं चक्कर खा गया, खुदा नूं ही चक्कर आ गया है, खुदा ही चक्कर खा गया है, जेड़े खुदा नूं मैं जिंदगी भर समझदा रहा भी पछों देश विच है अज मेरा अल्लाह ताला खुदा पूर्व देश विच प्रगट हो आया है, मैं उहदे चल के जरूर दर्शन करने ने ते पहुंचना है। चेलिया सिखां नूं नाल आपदे चेलिया बालिया नूं नाल लिया और बिरध अवस्था का पीर भीखन शाह पटने साहब नूं चल पिया और गरीब नवाज का सिख मैं बेनती करदा मुसलमान इन्ना सिदक जदों सतगुरु का अवतार होया ते अंतरयामी महापुरख उदों ही मत्थे टेकन लग पिया पटने साहब नूं ते पहुंचदा पहुंचदा 40 दिन का सफर तय करके जा पहुंचा पटने साहब है। घर के मूहरे जाके अगे जाके चौंकड़ा ला के पीर भीखन शाह बैठ गया है। सतगुरु उन्होंने दिनों च गुरु तेग बहादुर साहब महाराज आसाम गए हुए सारे सतगुरु के महल साडे माता गुजर कौर जी, गुरु तेग बहादुर साहब के माता माता नानकी जी, गुरु का परिवार उत्थे है, मामा कृपाल चंद जी गुरु गोबिंद सिंह साहब के मामा जी माता गुजरी जी के भैन जी वीर भाई साहब है मामा कृपाल जी, वो आगू से सारा प्रबंध करते सने। जदों नूरानी चेहरा वेख्या पीर का बंदगी करने वाले के दर्शन किए पता लग जाता कि कोई है, किनका मात्र कोई नाम वस जाए ना कितने महापुरख की संगत करो आप ही पता लग जाता है। मामे कृपाल चंद ने वेख्या रब के प्यारे कोई पीर मुसलमान चल के आए, चेहरा दगदा करता हाथ जोड़ के पूछा पीर जी की सेवा करा तो की दसो भेट करें, ਆਖਿਆ ਕਿਸੇ ਵਸਤੂ ਦੀ ਲੋੜ ਨਹੀਂ, ਮੈਨੂੰ ਕੋਈ ਦੁਨਿਆਵੀ ਪਦਾਰਥਾਂ ਦੀ ਇੱਛਾ ਨਹੀਂ, ਮੈਨੂੰ ਖੁਦਾ ਦੇ ਦਰਸ਼ਨ ਕਰਨ ਵਾਸਤੇ ਮੈਂ ਕੁੜਾਓ ਪੰਜਾਬ 1200 ਮੀਲ ਤੋਂ ਚੱਲ ਕੇ ਆਇਆ ਤੇ ਮੈਨੂੰ ਖੁਦਾ ਦੇ ਦਰਸ਼ਨ ਕਰਵਾਓ, ਮੈਂ ਸਤਿਗੁਰੂ ਦੇ ਦੀਦਾਰ ਕਰਨ ਵਾਸਤੇ ਆਇਆ। ਆਖਿਆ ਮੈਂ ਅੰਦਰ ਮਾਤਾਵਾਂ ਨੂੰ ਪੁੱਛਾਵਾਂ। ਜਦੋਂ ਮਾਤਾਵਾਂ ਨੂੰ ਪੁੱਛਿਆ ਉਹਨਾਂ ਨੇ ਆਖਿਆ ਸਰਦੀ ਦਾ ਮੌਸਮ ਹੈ, ਅਜੇ ਸਾਹਿਬਜ਼ਾਦੇ ਦੀ ਉਮਰ ਵੀ ਛੋਟੀ ਹੈ, ਪਿਤਾ ਜੀ ਵੀ ਨਹੀਂ ਅਜੇ ਆਏ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਤੋਂ, ਇਸ ਕਰਕੇ ਬਾਹਰ ਦਰਸ਼ਨ ਨਹੀਂ ਕਰਵਾਏ ਜਾ ਸਕਦੇ। ਆਣ ਸੁਨੇਹਾ ਦਿੱਤਾ ਮਾਮਾ ਕਿਰਪਾਲ ਜੀ ਨੇ ਕਿ ਰੱਬ ਦੇ ਪਿਆਰੇ ਫਕੀਰੋ ਪੀਰ ਜੀ, ਸਾਹਿਬਜ਼ਾਦੇ ਦੇ ਦਰਸ਼ਨ ਕੀਤੇ ਨਹੀਂ ਜਾ ਸਕਦੇ। ਮਾਤਾਵਾਂ ਨਹੀਂ ਮੰਨਦੀਆਂ, ਉਹ ਕਹਿੰਦੀਆਂ ਵੀ ਉਮਰ ਛੋਟੀ ਹੈ, ਅਜੇ ਇਹਨਾਂ ਦੇ ਪਿਤਾ ਜੀ ਵੀ ਨਹੀਂ ਆਏ, ਕੋਈ ਸਰਦੀ ਦਾ ਵੀ ਮੌਸਮ ਹੈ, ਇਸ ਕਰਕੇ ਦਰਸ਼ਨ ਨਹੀਂ ਹੋ ਸਕਦੇ। ਮੈਨੂੰ ਦੱਸੋ ਵੀ ਮੈਂ ਤੁਹਾਡੀ ਕੀ ਸੇਵਾ ਕਰਾਂ, ਕੀ ਫਲ ਚਾਹੁੰਦੇ ਹੋ, ਕੀ ਪਦਾਰਥ ਕੋਈ ਮਾਇਆ ਧਨ ਚਾਹੁੰਦੇ ਹੋ, ਉਹ ਤੁਹਾਡੀ ਸੇਵਾ 'ਚ ਮੈਂ ਹਾਜ਼ਰ ਕਰ ਦਿੰਦਾ, ਲੇਕਿਨ ਦਰਸ਼ਨ ਨਹੀਂ ਹੋ ਸਕਦੇ। ਹੱਥ ਜੋੜ ਕੇ ਪੀਰ ਨੇ ਆਖਿਆ, ਸਿੱਖਾ ਜੋ ਖੁਦਾ ਦੇ ਦਰਸ਼ਨਾਂ ਦੇ ਬਰਾਬਰ ਤੇਰੇ ਕੋਲ ਕੋਈ ਵਸਤੂ ਹੈ ਉਹ ਮੇਰੀ ਚੋਲੀ 'ਚ ਪਾ ਦੇ। ਜੇ ਖੁਦਾ ਦੇ ਦਰਸ਼ਨਾਂ ਦੇ ਬਰਾਬਰ ਤੇਰੇ ਕੋਲ ਕੋਈ ਵਸਤੂ ਹੈ, ਕੋਈ ਧਨ ਪਦਾਰਥ ਕੋਈ ਦੁਨੀਆਂ ਦੀ ਚੀਜ਼ ਐਸੀ ਹੈ ਜਿਹੜੇ ਰੱਬ ਦੇ ਦਰਸ਼ਨਾਂ ਦੇ ਬਰਾਬਰ ਪਹੁੰਚਦੀ ਹੋਵੇ, ਜੇ ਤੇਰੇ ਕੋਲ ਹੈ ਤੇ ਮੇਰੀ ਝੋਲੀ 'ਚ ਪਾ ਦੇਣੀ, ਤੇ ਮੈਂ ਕੁੜਹਾਮ ਤੋਂ ਚੱਲ ਕੇ ਵਾਅਦਾ ਕੀਤਾ ਸੀ ਜਿੰਨਾ ਚਿਰ ਅੱਲਾ ਦੇ ਦਰਸ਼ਨ ਨਾ ਕਰ ਲਵਾਂ ਪਾਣੀ ਮੂੰਹ ਨੂੰ ਨਹੀਂ ਲਾਉਣਾ ਹੈ, ਮੈਂ ਇੱਥੇ ਚੌਂਕੜਾ ਮਾਰ ਕੇ ਬੈਠਾ ਰਹਾਂਗਾ, ਜਦੋਂ ਗੁਰੂ ਦੇ ਦਰਸ਼ਨ ਦੀਦਾਰ ਹੋਣਗੇ ਦਰਸ਼ਨ ਕਰਕੇ ਕੁੜਹਾਮ ਨੂੰ ਵਾਪਸ ਜਾਵਾਂਗਾ। ਅਖੀਰ ਮਾਮਾ ਕਿਰਪਾਲ ਜੀ ਨੇ ਮਾਤਾਵਾਂ ਨੂੰ ਬੇਨਤੀ ਕੀਤੀ, ਗੁਰੂ ਦੇ ਦਰਸ਼ਨ ਦੀਦਾਰ ਕੀਤੇ ਮੁਸਲਮਾਨ ਪੀਰ ਨੇ। ਗੁਰੂ ਤਾਂ ਸਾਂਝਾ ਹੈ, ਮਹਾਂਪੁਰਖ ਰੱਬ ਦੇ ਪਿਆਰੇ ਸਾਂਝੇ ਹੁੰਦੇ ਨੇ। ਮੇਰਾ ਕਹਿਣ ਤੋਂ ਭਾਵ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ, ਕੋਈ ਰੱਬ ਦਾ ਪਿਆਰਾ ਹੋਵੇ, ਕਿਸੇ ਜਾਤ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕਿਸੇ ਇਲਾਕੇ ਦਾ ਹੋਵੇ, ਕਿਸੇ ਦੇਸ਼ ਦਾ ਹੋਵੇ, ਕੋਈ ਜਾਨ ਹਰ ਸਿਉ ਦੇਵੈ ਜੋਰ, ਚਰਨ ਗਾਹੋ ਬਗੋ ਸੁਭ ਰਸਨ ਦੀਜਹਿ ਪ੍ਰਾਨ ਆਕੋਰ। ਕੋਈ ਰੱਬ ਦਾ ਪਿਆਰਾ ਹੋਵੇ ਜਿਹੜਾ ਆਪ ਮਿਲਿਆ ਹੋਵੇ ਤੇ ਮੈਨੂੰ ਮੇਲ ਦੇਵੇ। ਮੈਂ ਕਿਸੇ ਵਿਤਕਰਾ ਨਹੀਂ ਪਿਓ, ਫਲਾਣਾ ਹੀ ਹੋਵੇ ਜਾਂ ਸਾਡੇ ਭਾਈਚਾਰੇ ਦਾ ਹੋਵੇ, ਗੁਰੂ ਗ੍ਰੰਥ ਸਾਹਿਬ ਦੇ ਗੁਰਦੇਵ ਦੇ ਬਚਨ ਨੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈ। ਮੈਂ ਹਰੀ ਦੇ ਦਰਸ਼ਨ ਦੀਦਾਰ ਕਰਨੇ ਲੋਚਦਾ ਹਾਂ, ਤੇ ਜਿਹੜਾ ਮੈਨੂੰ ਹਰੀ ਨਿਰੰਕਾਰ ਦੀ ਕੋਈ ਗੱਲ ਸੁਣਾਵੇਗਾ, ਕੋਈ ਗੱਲ ਸੁਣਾ ਦੇਵੇ, ਮੇਰਾ ਅੰਮਾ ਜਾਇਆ ਵੀਰ ਹੋਵੇਗਾ, ਮੇਰਾ ਭਰਾ ਹੋਵੇਗਾ, ਜਿਹੜਾ ਮੇਰੇ ਗੁਰੂ ਦੀ ਮੈਨੂੰ ਗੱਲ ਸੁਣਾ ਦੇਵੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ। ਸੋ ਭਾਈ ਸੋ ਮੇਰਾ ਵੀਰ, ਉਹ ਮੇਰਾ ਅੰਮਾ ਜਾਇਆ ਵੀਰ ਹੈ, ਮੇਰਾ ਭਰਾ ਹੈ, ਮੈਨੂੰ ਗੁਰੂ ਦੀ ਕੋਈ ਗੱਲ ਸੁਣਾਵੇ। ਸੋ ਐਸਾ ਰੱਬ ਦਾ ਪਿਆਰਾ ਕੋਈ ਸਾਧੂ ਹੋਵੇ, ਕੋਈ ਸੰਤ ਹੋਵੇ, ਤੁਸੀਂ ਹੈਰਾਨ ਹੋਵੋਗੇ, ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਭਰੇ ਬਚਨ ਹੈ, ਰੱਬ ਦਾ ਪਿਆਰਾ ਸੰਤ ਹੋਵੇ, ਸਾਧੂ ਬੰਦਗੀ ਕਰਨ ਵਾਲਾ ਹੋਵੇ, ਭਾਵੇਂ ਕਿਸੇ ਜਾਤ ਦਾ ਹੋਵੇ ਤੇ ਭਾਵੇਂ ਨੀਵੀਂ ਤੋਂ ਨੀਵੀਂ ਜਾਤ ਦਾ ਵੀ ਹੋਵੇ। ਸਤਿਗੁਰੂ ਕਹਿੰਦੇ ਨੇ, ਮੇਰੀ ਚਮੜੀ ਦੀ ਜੁੱਤੀ ਉਹ ਸੰਤ ਦੇ ਚਰਨਾਂ 'ਚ ਪਾਉਣ ਵਾਸਤੇ ਬਣ ਜਾਵੇ ਤਾਂ ਮੈਂ ਸਮਝਾਂਗਾ ਜਿਹੜਾ ਸਰੀਰ ਕਿਸੇ ਅਰਥ ਲੱਗ ਗਿਆ ਹੈ। ਇਹ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਬਚਨ ਨੇ, ਨਾਨਕ ਪਨੀਆਂ ਪੈਰੇ ਸੋਏ, ਜਾਤ ਸਨਾਤੀ ਸੇਵਕ ਹੋਏ, ਸਭ ਚੇਹਨ ਛੱਡ ਪੂਜੀਅਨ ਕੌਣ ਕਰਮ ਕਮਾਉਂਦੇ, ਗੁਰ ਸਰਣੀ ਸਾਧ ਸੰਗਤੀ ਨਿਤ ਚਲ ਚਲ ਜਾਂਦੇ, ਵਤਨ ਪਰ ਉਪਕਾਰ ਨੂੰ ਪਰ ਕੁਦਰਤ ਰੱਬ ਦੀ ਘਰ 'ਚ ਕੋਈ ਸੁੱਤਰ ਨਹੀਂ। ਬੰਦਗੀ ਕਰਨ ਵਾਲੇ ਸਾਧੂ ਚੰਦਰ ਕਰੀਗੀ ਜੰਗਲ 'ਚ ਬੈਠਾ ਤਪ ਕਰ ਰਿਹਾ, ਮਹਾਂਪੁਰਖ ਬੰਦਗੀ ਕਰਨ ਵਾਲੇ ਚੰਦਰਕ ਮੁਨੀ ਰਿਸ਼ੀ ਜੀ ਬੈਠੇ ਤਪ ਕਰ ਰਹੇ ਨੇ, ਵੈਦਰਥ ਰਾਜਾ ਮਹਾਂਪੁਰਖਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਗਿਆ। ਜਦੋਂ ਚੱਲ ਕੇ ਦਰਸ਼ਨ ਕੀਤੇ, ਮੱਥਾ ਟੇਕਿਆ, रब दे प्यारे साधु बैठे हुए ने नेत्र खोले जान गए कि राजे की इच्छा की है। असी गृहस्थी लोग हाँ, सानू सारे पदार्थ चाहिए ने, घर परिवार चाहिए, संतान चाहिए है। रब दे प्यारे साधु जान गए इस राजे की इच्छा की है। उन्होंने कोल अंब पए सारे महापुरखा ने एक अंब चुकिया राजे वैदक की झोली च पा दिता है। लै राजा आ अंब लै ला, राणी नूं दे दी, तेरे घर पुत्र हो जाएगा। घर अंब लै आया, हुण चिंता होर वध गई भी अंब एक ते राणियां दो, हुण किहनूं अंब देवे, घर च मुकाल पै जाएगी, एक नूं दित्ता दूजी नाराज हो जाएगी। वैदर्थ राजे ने वह हथियार नाल छुरी नाल अंब विचालियों कटिया ते उहदे दो टोटे करके दोहां राणियां नूं दे दित्ता है। कुदरत रब की समा पा के दोहां राणियां दे घर पुत्र जन्मे, पर अद्धे अद्धे शरीर है, अद्धा अद्धा शरीर दोहां राणियां दे घर च पैदा होया। राजा वेख के मन दुखी होया कि रब ने परिवार तो दिता पर साधु महापुरखां ने फल दिता सी, पर मेरी यह भुल है। उस भुल का नतीजा है कि अंब के दो टुकड़े किए सी, बच्चे के भी दो हिस्से ने, और सेवक नौकरां नूं हुक्म किया कि कपड़े च वलेट लो, दोवें सीर बार मड़िया च मसानका च छड आओ। जब छड़न वास्ते गए, कपड़े च वलेटे हुए बच्चे उसे मड़िया च रख आए, उसे कि जरनामे राक्षणी रही सी, राक्षणी जरनामे राक्षणी, वो जरनामे राक्षणी ने जो वेखिया रात नेरे कपड़े खोले, वो बच्चे अद्धे अद्धे शरीर हैं, उन्हें फट के दोवें शरीर जो जोड़े ना बच्चों ने, दोवें जोड़े घुट गए, वो बच्चों चीकण की आवाज आई तो शरीर जुड़ गए। इनकी आवाज आई जो बच्चा जन्म समय रोंदा है, तो वो दो हुण शरीर बच्चों के जुड़ जाए, बड़ी भयभीत हुई। राक्षणी भी वेख के पै दे सहत हुई कि बनिया, बड़ी चीकां वजन लग पी हैं। लोगों ने उस कट्ठे हुए लागे लागे मड़िया में आख्या, राक्षणी बच्चे खानी है, कि भयभीत हुई खलोती है, तो लोगों ने घेरा पा के आन फड़िया है। जब राक्षणी फड़ के राजे ने पेश किया वैदरस ने, उन्हें आख्या तू बच्चे खानी डैण है, आख्या मैं बच्चे तो जरूर खाती हैं, पर जिस कारण मैनू फड़ के लिया, मैं वो बच्चे खाते नहीं, तो मैं हैरान हो गई कि दो वक्रे वक्रे बच्चों के धड़ सन, शरीर सन, जब मैं कट्ठे किए नपे तो वो जान पै गई, तो उची उची रोन लग पै, मैं बच्चा खाधा नहीं, सगो मेरे हाथों ही तो बच्चा जिंदा होया है। राजा सुन के बड़ा प्रभावित होया, उस वे वो बच्चे घरे पालिया। जब महापुरखा ने राजे वैदर्थ को अंब दिता सी ना, उस वे कहा सी तेरे घर पुत्र जन्मेगा तो महाबली होवेगा, लोग कोई किसी को जितया नहीं जा सकता है। वो खालसा जी फिर जरानामे राक्षणी के जोड़न करके जरा संध पैदा होया, जरा संध है। और जिन्होंने गुरप्रताप सूरज ग्रंथ पढ़िया, उन्होंने जरूर पढ़िया होगा, जरा राक्षसी संध करो है, जरा संध ते नाम परो है। जरा राक्षणी का नाम सी, संधि होंदा मिलाप, राक्षणी दो बच्चों के धर्म जो जोड़िया तो वह जरा संध बन गया, उसका नाम रखिया, बड़ा महाबली होया। वो पटने की राजधानी का राजा है, ते ये भगवान कृष्ण जी के मामा जी कंस सन। कंस जरासंध दीयां लड़कियां नूं व्याहिया होया सी, आप जी नूं याद होवे जरासंध दीयां दो लड़कियां मथुरा के राजे कंस नाल व्याहियां होईयां सन, और मथुरा के राजे सी उस कंस है। अखीर भगवान कृष्ण ने केसी कंस मदन जन की है, उस कंस नूं मारिया सी, ते नाने उग्रसैन नूं राज दिता सी मथुरा का। पढ़ते ना गुरु की बाणी, उग्र सैन को राज दियो, नाने उग्र सैन नूं राज दिता मथुरा का, मामे कंस नूं मारिया, तो उहदियां दोवें धीआं विधवा होईआं, पटने की धरती से जा पहुंचियां, ते आख्या जरासंध पिता तेरे महाबली होण दा सानू की लाभ होया। साडे पिंड इसे तरह साई नूं मालक नूं कंस राजे नूं मार दिता भगवान कृष्ण ने, गुस्से में आके जरासंध पटने की धरती तो मथुरा से हमलावर होके आया। उन्हें 18 बार हमला किया, 18 बार भगवान कृष्ण का, अरे पढ़ के वेखो इतिहास है। 18 ਵਾਰ ਜੰਗ ਹੋਇਆ ਭਗਵਾਨ ਕ੍ਰਿਸ਼ਨ ਦਾ ਤੇ ਜਰਾਸੰਧ ਦਾ। ਅਖੀਰ ਜਰਾਸੰਧ ਦੇ ਸਾਹਮਣੇ ਭਗਵਾਨ ਕ੍ਰਿਸ਼ਨ ਜੀ ਹਾਰਦੇ ਰਹੇ। 18 ਦੇ 18 ਵਾਰੀ ਭਗਵਾਨ ਕ੍ਰਿਸ਼ਨ ਹਾਰ ਗਏ, ਜਰਾਸੰਧ ਜਿੱਤਦਾ ਰਿਹਾ ਤੇ ਅਖੀਰ ਮਥੁਰਾ ਛੱਡ ਕੇ ਪੱਕੇ ਤੌਰ ਤੇ ਹੀ ਦੁਆਰਕਾਪੁਰੀ ਨਗਰੀ ਵਸਾ ਕੇ ਉੱਥੇ ਰਹੇ, ਜਿੱਥੇ ਭਗਵਾਨ ਦੀ ਰਣ ਛੋੜ ਮੂਰਤੀ ਹੁਣ ਵੀ ਬਣੀ ਹੋਈ ਹੈ। ਕਹਿਣ ਤੋਂ ਭਾਵ ਰੱਬ ਦੇ ਪਿਆਰੇ ਸਾਧੂਆਂ ਦੀਆਂ ਇਹ ਵਸਾਈਆਂ ਹੋਈਆਂ ਨਗਰੀਆਂ ਤੇ ਕੀਤੇ ਹੋਏ ਵਚਨ ਹੈ। ਬੰਦਗੀ ਕਰਨ ਵਾਲਾ ਰੱਬ ਦਾ ਪਿਆਰਾ ਸੰਤ ਹੈ, ਕੀਤਾ ਲੋੜ ਨ ਸੋਈ ਕਰਾਏ ਨ ਦਰ ਫੇਰ ਨਾ ਕੋਈ ਪਾਏਦਾ। ਜੋ ਚਾਹੁੰਦੇ ਨਾ ਭਗਤ ਮੁਖੇ ਤੇ ਬੋਲਦੇ, ਸੇ ਵਚਨ ਹੋ ਬੰਦੇ। ਰੱਬ ਦੇ ਪਿਆਰੇ ਜੋ ਮੂੰਹੋਂ ਵਚਨ ਬੋਲਦੇ ਨੇ ਪੂਰਾ ਹੋ ਜਾਂਦਾ ਹੈ। ਬੰਦਗੀ ਕਰਨ ਵਾਲੇ ਸਾਧੂ ਜੋ ਬੋਲਦੇ ਹਨ, ਤੇ ਜਿਸ ਧਰਤੀ ਤੇ ਬੈਠ ਕੇ ਰੱਬ ਦਾ ਪਿਆਰਾ ਮਹਾਂਪੁਰਖ ਬੰਦਗੀ ਕਰਦਾ ਹੈ, ਸਤਿਗੁਰੂ ਕਹਿੰਦੇ ਉਹ ਧਰਤੀ ਪੂਜਣ ਯੋਗ ਬਣ ਜਾਂਦੀ ਹੈ, ਉਹ ਅਸਥਾਨ ਭਾਗਾਂ ਤੇ ਕਰਮਾਂ ਵਾਲਾ ਬਣ ਜਾਂਦਾ ਹੈ। ਤੇ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਵੀ ਸਾਰੇ ਜੁੜ ਕੇ ਬੈਠੇ ਹੈ, ਜਿਨ੍ਹਾਂ ਨੇ ਗੁਰੂ ਦੀ ਬੰਦਗੀ ਕੀਤੀ, ਜਿਨ੍ਹਾਂ ਨੇ ਵਾਹਿਗੁਰੂ ਦੀ ਭਾਉ ਭਗਤੀ ਕੀਤੀ, ਉਹਨਾਂ ਦੀ ਸੰਸਾਰ ਪੂਜਾ ਕਰਦਾ ਤੇ ਉਹਨਾਂ ਕੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰ ਹੈ। ਉਹਨਾਂ ਦੀਆਂ ਵਡਿਆਈਆਂ ਸੰਸਾਰ ਕਰਦਾ ਸੰਸਾਰ। ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਨੰਦਪੁਰ ਦੀਵਾਨ ਸਜਿਆ ਹੋਇਆ ਹੈ ਤੇ ਸਤਿਗੁਰੂ ਕਹਿਣਗੇ ਗੁਰਸਿੱਖਾਂ ਸਿੱਖ ਸੰਗਤਾਂ ਨੂੰ ਪੁੱਛਿਆ, ਉਸ ਭਗਤ ਦਾ ਨਾਮ ਦੱਸੋ ਜਿਸ ਭਗਤ ਨੂੰ ਮੌਕੇ ਦੇ ਬਾਦਸ਼ਾਹ ਨੇ ਪੈਰਾਂ ਨੂੰ ਜੰਜੀਰ ਹੱਥਾਂ ਨੂੰ ਹੱਥ ਕੜੀਆਂ ਹੈ ਲਾ ਕੇ ਗੰਗਾ ਦੇ ਡੂੰਘੇ ਵਹਿਣ ਕੇ ਸਿੱਟਿਆ ਸੀ ਨਾ, ਉਸ ਇਸੇ ਤਰ੍ਹਾਂ ਰਾਜੇ ਦਾ ਨਾਮ ਦੱਸੋ। ਸਾਰੇ ਨੇ ਨੀਵੀਆਂ ਪਾਲੀਆਂ, ਰਾਜੇ ਦੇ ਨਾਂ ਦਾ ਕਿਸੇ ਨੂੰ ਕੋਈ ਪਤਾ ਨਹੀਂ। ਸਤਿਗੁਰੂ ਕਹਿਣਗੇ ਭਗਤ ਬਾਰੇ ਦੱਸੋ ਕਿਹੜਾ ਭਗਤ ਸੀ ਜਿਹਦੇ ਨਾਲ ਕਾਂਡ ਵਾਪਰਿਆ। ਸਾਰੇ ਕਹਿਣਗੇ ਕਬੀਰ ਸਾਹਿਬ, ਕਬੀਰ ਸਾਹਿਬ। ਸਤਿਗੁਰੂ ਕਹਿਣਗੇ ਭਾਵੇਂ ਕਹਿੰਦੇ ਸੀ ਨੀਵੀਂ ਜਾਤ ਦਾ ਜੁਲਾਹਾ ਹੈ, ਅੱਜ ਨੀਵੀਂ ਜਾਤ ਵਾਲੀ ਨੂੰ ਸਾਰੀ ਦੁਨੀਆ ਜਾਣਦੀ ਹੈ, ਮੌਕੇ ਤੇ ਰਾਜ ਕਰਨ ਵਾਲੇ ਰਾਜੇ ਨੂੰ ਕੋਈ ਵੀ ਨਹੀਂ ਜਾਣਦਾ, ਰਾਜ ਕਰਨ ਵਾਲੇ ਨੂੰ ਕੋਈ ਵੀ ਨਹੀਂ ਜਾਣਦਾ। ਰੱਬ ਦੀ ਭਗਤੀ ਕਰਨ ਵਾਲੇ ਭਾਵੇਂ ਉਹ ਨੀਵੀਂ ਤੋਂ ਨੀਵੀਂ ਜਾਤ ਦੇ ਨੇ, ਉਹਨਾਂ ਨੂੰ ਸਾਰੀ ਦੁਨੀਆ ਹੀ ਜਾਣਦੀ ਹੈ। ਭਗਤ ਰਸਨਾ ਦੇ ਬਚਨ, ਭਾਈ ਗੁਰਦਾਸ ਸਾਹਿਬ ਜੀ ਦੇ ਪਵਿੱਤਰ ਬਚਨ ਨੇ ਭਗਤ ਰਵਿਦਾਸ ਜੀ ਦੇ ਪ੍ਰਤੀ। ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢਾ ਰਾਹ ਵਿੱਚ ਕੁਲਾ, ਧਰਮ ਟੋਏ ਟੋਰ ਸਮੇਟਾ, ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ, ਚੌਹ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ, ਨਾਵਣੀ ਆਇਆ ਸੰਗ ਮਿਲ ਬਾਨ ਆਰਸ ਕਰ ਗੰਗਾ ਥੇਟਾ, ਕੱਟ ਕਸੀਰਾ ਸੌਂਪਿਆ ਰਵਿਦਾਸੈ ਗੰਗਾ ਦੀ ਭੇਟਾ, ਲੱਗਾ ਪੁਰਬ ਅਬੀਜ ਦਾ ਡੇਠਾ ਚਲਤ ਅਚਰਜ ਅਮੇਟਾ, ਲਇਆ ਕਸੀਰਾ ਹੱਥ ਕੱਢ ਸੂਹ ਤੇ ਕਜਿਓ ਤਾਣਾ ਪੇਟਾ, ਭਗਤ ਜਨਾ ਹਾਰ ਮਾਂ ਪਿਓ ਬੇਟਾ। ਇਹਨਾਂ ਭਗਤਾਂ ਨੂੰ ਪਿਆਰ ਤੋਂ ਗਰੀਬ ਤੇ ਨੀਵੀਂ ਜਾਤ ਚ ਪੈਦਾ ਹੋ ਕੇ ਅੱਜ ਸਾਰੀ ਦੁਨੀਆਂ ਚ ਉਹਨਾਂ ਦਾ ਨਾਮ ਲਿਆ ਜਾਂਦਾ ਸਾਰੀ ਦੁਨੀਆ ਵਿੱਚ, ਤੇ ਜੁਗੋ ਜੁਗ ਅਟਲ ਬਚਨ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਭਗਤਾਂ ਨੂੰ ਜੀਓ ਆਇਆ ਕਹਿ ਕੇ ਮਾਣ ਸਤਿਕਾਰ ਦਿੱਤਾ। ਤੇ ਭਗਤ ਧੰਨਾ ਜੀ ਦੇ ਬਚਨ ਨੇ, ਰਵਿਦਾਸ ਤੁਵੰਤਾ ਟੋਹਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋ ਆਸਾਧ ਸੰਗ ਹਰ ਦਰਸ਼ਨ ਪਾਇਆ। ਉਹ ਦੁਨੀਆਂ ਚ ਪ੍ਰਗਟ ਹੋ ਜਾਂਦੇ ਨੇ ਰੱਬ ਦੇ ਪਿਆਰੇ ਸਾਧੂ, ਉਹਨਾਂ ਦੀਆਂ ਬਰਸੀਆਂ, ਉਹਨਾਂ ਦੇ ਜਨਮ ਦਿਨ, ਉਹਨਾਂ ਦੇ ਅਸਥਾਨ, ਉਹਨਾਂ ਦੇ ਖੰਡ ਪਾਠਾਂ ਦੇ ਪ੍ਰਵਾਹ ਚੱਲਦੇ ਨੇ। ਤੇ ਕੌਣ ਕਿਸੇ ਨੂੰ ਪੁੱਛਦਾ ਹੈ ਪੈਸਿਆਂ ਨਾਲ, ਧਨ ਪਦਾਰਥ ਨਾਲ ਕੌਣ ਕਿਸੇ ਨੂੰ ਕੋਈ ਪੁੱਛਦਾ ਹੈ। ਔਰ ਰਾਵਣ ਵਰਗਿਆਂ ਦੀ ਹਜ਼ੂਰ ਦੇ ਬਚਨ ਆਪਾਂ ਪੜ੍ਹਦੇ ਨੇ, 1,00,000 ਪੂਤ 1,25,000 ਨਾਤੇ, 1,00,000 ਪੁੱਤਰ 1,25,000 ਪੋਤਰਾ। ਏਡੇ ਵੱਡੇ ਪਰਿਵਾਰ ਵਾਲਾ ਤੇ ਕਹਿੰਦਾ ਸੀ ਲੰਕਾ ਸਾਰਾ ਕਾਰੋਬਾਰ ਸੋਨੇ ਦਾ ਬਣਿਆ ਹੋਇਆ, ਸੋਨੇ ਦਾ ਲੰਕਾ ਗੜ੍ਹ ਸੋਨੇ ਕਾ ਭਇਆ। ਪਰ ਹੋਇਆ ਕੀ, ਮੂਰਖ ਰਾਵਣ ਕਿਆ ਲੈ ਗਿਆ, ਕੀ ਕੋਈ ਲਿਆ ਪਦਾਰਥ, ਕੋਈ ਧਨ ਪਦਾਰਥ ਨਾਲ ਗਿਆ। ਸਤਿਗੁਰੂ ਕਹਿੰਦੇ ਕੋਈ ਵਸਤੂ ਨਾਲ ਨਹੀਂ ਜਾਂਦੀ, ਤੇ ਏਡੇ ਵੱਡੇ ਬਾਗ ਪਰਿਵਾਰ ਵਾਲਾ ਸੋਨੇ ਦੀ ਲੰਕਾ ਸੋਨੇ ਦਾ ਘਰ ਹੈ, ਕਹਿੰਦਾ ਸੀ ਕਾਲ ਪਾਵੇ ਨਾਲ ਬੰਧਾ ਹੋਇਆ ਹੈ। ਚਾਰ ਵੇਦਾਂ ਦਾ ਉਹਨੇ ਟੀਕਾ ਕੀਤਾ, ਏਡਾ ਵਿਦਵਾਨ ਪੁਰਖ ਹੈ। ਪਰ ਸਤਿਗੁਰੂ ਕਹਿੰਦੇ ਨੇ 1,00,000 ਪੂਤ 1,25,000 ਨਾਤੇ, ਤੇ ਰਾਵਣ ਕਰ ਦੀਆ ਨਾ ਬਾਤੇ। ਅੱਜ ਦੀਵਾ ਬੱਤੀ ਕਰਨ ਵਾਲਾ ਵੀ ਕੁਝ ਨਹੀਂ ਰਿਹਾ ਮਗਰ ਹੈ। ਹਿੰਦੁਸਤਾਨ ਦਾ ਬਾਦਸ਼ਾਹ ਕਦੇ ਔਰੰਗਜ਼ੇਬ ਹੈ ਔਰ ਕਹਿੰਦਾ ਸੀ ਗੁਰੂ ਨਾਨਕ ਦੀ ਫਕੀਰਾਂ ਦੀ ਗੱਦੀ ਹੈ, ਗੁਰੂ ਤੇਗ ਬਹਾਦਰ ਫਕੀਰਾਂ ਦੀ ਗੱਦੀ ਹੈ। ਸਤਿਗੁਰੂ ਨੂੰ ਫਕੀਰਾਂ ਦੀ ਗੱਦੀ ਜਾਣਦਾ ਸੀ, ਅੱਜ ਉਹਨਾਂ ਫਕੀਰਾਂ ਦੀ ਗੱਦੀ ਗੁਰੂ ਤੇਗ ਬਹਾਦਰ ਸਾਹਿਬ ਦਾ ਬਣਿਆ ਹੋਇਆ ਚਾਂਦਨੀ ਚੌਂਕ ਸੀਸਗੰਜ ਗੁਰਦੁਆਰਾ, ਸੋਨੇ ਦੇ ਗੁੰਬਜ, ਸੋਨੇ ਦੇ ਛਤਰ, ਸੋਨੇ ਦੀਆਂ ਪਾਲਕੀਆਂ, ਸੋਨੇ ਦੇ ਚੌਰ, ਰਾਜੇ ਮਹਾਰਾਜੇ ਵੀ ਆ ਕੇ ਦਲੀਜਾਂ ਤੇ ਨੱਕ ਰਗੜਦੇ ਨੇ। ਪਰ ਕਹਿਣ ਵਾਲਾ ਹਿੰਦੁਸਤਾਨ ਦਾ ਬਾਦਸ਼ਾਹ ਜਿਹੜਾ ਕਹਿੰਦਾ ਸੀ ਮੈਂ ਏਡਾ ਵੱਡਾ ਬਾਦਸ਼ਾਹ ਹਾਂ, ਅੱਜ ਉਹਦੇ ਮੜੀ ਤੇ ਜਾ ਕੇ ਵੇਖੋ ਬੈਠਾ ਮਜੌਰ ਦੋ ਦੋ ਪੈਸੇ ਚਾਹ ਦੇ ਕੱਪ ਵਾਸਤੇ ਮੰਗਦਾ ਹੈ। ਕੌਣ ਕਿਸੇ ਨੂੰ ਪੁੱਛਦਾ ਹੈ? ਜਿਨ੍ਹਾਂ ਨੇ ਬੰਦਗੀ ਕੀਤੀ ਨੇ ਰੱਬ ਦੇ ਪਿਆਰੇ ਸਾਧੂਆਂ ਨੇ ਮਹਾਂਪੁਰਖਾਂ ਨੇ, ਉਹਨਾਂ ਦੀ ਵਡਿਆਈ ਸਾਰਾ ਸੰਸਾਰ ਕਰਦਾ, ਸਾਰੀ ਦੁਨੀਆਂ ਕਰਦੀ ਹੈ। ਅੱਜ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਮਿਲ ਕੇ ਗੁਰੂ ਕੀ ਸੰਗਤ ਜੀ ਬੈਠੇ ਹਾਂ ਔਰ ਗੁਰੂ ਕੀ ਬਾਣੀ ਦਾ ਕੀਰਤਨ ਸੁਣ ਸੁਣ ਕੇ ਆਨੰਦ ਮਾਣਨ ਦਾ ਯਤਨ ਕੀਤਾ ਤੇ ਕਰਨਾ ਹੈ। ਗੁਰੂ ਕਿਰਪਾ ਕਰੇ ਇਹ ਗੁਰਬਾਣੀ ਦਾ ਉਪਦੇਸ਼, ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਰੂਪ ਸਿੱਖਿਆ ਸਾਡੇ ਹਿਰਦੇ ਚ ਵਸ ਜਾਵੇ ਤੇ ਸਤਿਗੁਰੂ ਕਿਨਕਾ ਕੁ ਮਾਤਰ ਨਾਮ ਦੀ ਕਣੀ ਨਾਮ ਦੀ ਬਖਸ਼ਿਸ਼ ਕਿਤੇ ਸਾਡੀ ਝੋਲੀ ਚ ਵੀ ਪਾ ਦੇਣ। ਕਿਣਕਾ ਵੀ ਵਸ ਗਿਆ ਨਾ, ਕਿਣਕਾ ਵੀ ਗੁਰਦੇਵ ਦਾ ਬਚਨ ਪੜ੍ਹਦੇ ਹੋ, ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਲੀ ਨਾ ਆਵੇ। ਸੋ ਗੁਰੂ ਕਿਰਪਾ ਕਰੇ, ਮੇਰਾ ਨੀਯਤ ਹੋਇਆ ਸਮਾਂ ਸਮਾਪਤ ਹੈ। ਗੁਰੂ ਕਾ ਬਹੁਤ ਬਹੁਤ ਧੰਨ, ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਹੈ, ਸਾਰੀ ਸੰਗਤ ਦਾ ਧੰਨਵਾਦ ਹੈ, ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਆਪਾਂ ਮਹਾਂਪੁਰਖਾਂ ਦੀ ਯਾਦ, ਗੁਰੂ ਦੀਆਂ ਯਾਦਾਂ ਵਿੱਚ ਬੈਠ ਕੇ ਗੁਰਬਾਣੀ ਨਾਲ ਜੁੜ ਸਕੀਏ, ਇਹ ਗੁਰੂ ਚਰਨਾਂ ਵਿੱਚ ਅਰਦਾਸ ਹੈ। ਬਹੁਤ ਬਹੁਤ ਧੰਨਵਾਦ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਗੁਰਮੁਖ ਪਿਆਰੇ ਕੀਰਤਨੀਏ, ਤੁਹਾਡੀ ਸੇਵਾ 'ਚ ਕੀਰਤਨ ਦੁਆਰਾ ਨਿਹਾਲ ਕਰ ਰਹੇ ਨੇ। ਗੁਰੂ ਕਿਰਪਾ ਕਰੇ, ਸਤਿਗੁਰੂ ਚੜ੍ਹਦੀ ਕਲਾ ਪ੍ਰਦਾਨ ਕਰਨ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।